ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸਬਕ ਨੰਬਰ 28 ਸਮਾਪਤ ਫਰਮਾਓਗੇ, ਜਿਸ ਦਾ ਉਨਵਾਨ ਤੁਰੈਤ ਦੀ ਪਹਿਲੀ ਕਿਤਾਬ ਦੀ ਦੁਹਰਾਈ ਹੈ, ਯਾਨੀ ਪੈਦਾਇਸ਼। ਤੇ ਇਸ ਤੋਂ ਇਲਾਵਾ ਅਸੀਂ ਖਰੂਜ ਦੇ ਪਹਿਲੇ ਬਾਬ ਤੇ ਵੀ ਗੌਰ ਖੋਸ ਕਰਾਂਗੇ। ਹਜੇ ਤੱਕ ਅਸੀਂ ਤੁਰੈਤ ਦਾ ਮੁਤਾਲਿਆ ਕਰਨ ਡੇ ਹਾਂ। ਤੁਹਾਨੂੰ ਮਾਲੂਮ ਹੈ ਕਿ ਤੁਰੈਤ ਕੁਤਬੇ ਮੁਕੱਦਸਾ ਦਾ ਪਹਿਲਾ ਹਿੱਸਾ ਹੈ ਤੇ ਇਸ ਪਹਿਲੇ ਹਿੱਸੇ ਵਿੱਚ 5 ਕਿਤਾਬਾਂ ਨੇ। ਪਹਿਲੀ ਕਿਤਾਬ ਪੈਦਾਇਸ਼ ਜਾਂ ਤਕਵੀਨ ਦੀ ਕਿਤਾਬ ਹੈ। ਆਪਣੀ ਪਿਛਲੀ ਨਸ਼ਰੀਆਤ ਵਿੱਚ ਅਸਾਂ ਨੇ ਪੈਦਾਇਸ਼ ਦੀ ਕਿਤਾਬ ਦਾ ਮੁਕੰਮਲ ਮੁਤਾਲਿਆ ਕੀਤਾ। ਅੱਜ ਅਸੀਂ ਤੁਰੈਤ ਦੀ ਦੂਜੀ ਕਿਤਾਬ ਯਾਨੀ ਖਰੂਜ ਦਾ ਮੁਤਾਲਿਆ ਸ਼ੁਰੂ ਕਰਨ ਲੱਗੇ ਹਾਂ। ਖਰੂਜ ਦੀ ਕਿਤਾਬ ਅਜੀਬੋ ਗਰੀਬ ਵਾਕਿਆਤ ਦੇ ਨਾਲ ਭਰੀ ਪਈ ਏ, ਜੋ ਉਸ ਵੇਲੇ ਪੇਸ਼ ਆਏ ਜਦੋਂ ਖੁਦਾ ਨੇ ਬਨੀ ਇਸਰਾਇਲ ਨੂੰ ਮੁਲਕ ਮਿਸਰ ਦੀ ਗੁਲਾਮੀ ਵਿੱਚੋਂ ਰਿਹਾ ਕਰਾਇਆ। ਖਰੂਜ ਦੀ ਕਿਤਾਬ ਦਾ ਮੁਤਾਲਿਆ ਸ਼ੁਰੂ ਕਰਨ ਤੋਂ ਪਹਿਲੇ ਅਸਾਂ ਨੇ ਕਿਤਾਬ ਮੁਕੱਦਸ ਦੀ ਪਹਿਲੀ ਕਿਤਾਬ ਪੈਦਾਇਸ਼ ਵਿੱਚ ਜੋ ਕੁਝ ਸਿੱਖਿਆ ਏ ਉਸ ਦੀ ਦੁਹਰਾਈ ਕਰਨਾ ਚਾਹਵਾਂਗੇ। ਇਹ ਦੁਹਰਾਈ ਇੱਕ ਐਸਾ ਟੈਸਟ ਏ ਜਿਸ ਤੋਂ ਪਤਾ ਚੱਲਦਾ ਹੈ ਕਿ ਅਸੀਂ ਇਸ ਕਿਤਾਬ ਦਾ ਮੁਕੰਮਲ ਇਲਮ ਰੱਖਨੇ ਹਾਂ, ਕਿਉਂਕਿ ਇਹ ਉਹ ਬੁਨਿਆਦ ਏ ਜਿਹਨੂੰ ਖੁਦਾ ਨੇ ਖੁਦ ਰੱਖਿਆ ਏ ਤਾਂ ਕਿ ਅਸੀਂ ਕੁਤਬੇ ਮੁਕੱਦਸਾ ਦੀਆਂ ਸਾਰੀਆਂ ਸੱਚਾਈਆਂ ਨੂੰ ਸਮਝੀਏ ਤੇ ਇਹਨਾਂ ਤੇ ਈਮਾਨ ਲਿਆਈਏ। ਕਿ ਤੁਹਾਨੂੰ ਪੈਦਾਇਸ਼ ਦੀ ਕਿਤਾਬ ਦੀ ਪਹਿਲੀ ਆਇਤ ਯਾਦ ਏ? ਇਹ ਕਹਿੰਦੀ ਏ ਕਿ ਖੁਦਾ ਨੇ ਇਬਤਦਾ ਵਿੱਚ ਜ਼ਮੀਨ ਤੇ ਆਸਮਾਨ ਨੂੰ ਪੈਦਾ ਕੀਤਾ। ਇਹ ਗੱਲ ਬੜੀ ਅਹਿਮ ਏ। ਖੁਦਾ ਨੇ ਇਬਤਦਾ ਵਿੱਚ, ਜਦੋਂ ਕੁਝ ਨਹੀਂ ਸੀ, ਇੱਕ ਹਸਤੀ ਯਾਨੀ ਖੁਦਾ ਮੌਜੂਦ ਸੀ। ਫਿਰ ਅਸੀਂ ਵੇਖਿਆ ਕਿ ਖੁਦਾ ਨੇ ਲੱਖੋਂ ਲੱਖ ਫਰਿਸ਼ਤੇ ਅਬਦੀ ਕਲਾਮ ਦੇ ਨਾਲ ਤੇ ਆਪਣੀ ਕੁਦਰਤ ਦੇ ਨਾਲ ਪਾਕਰੂ ਦੇ ਜ਼ੋਰ ਦੇ ਨਾਲ ਪੈਦਾ ਕੀਤੇ। ਖੁਦਾ ਪਾਕ ਨੇ ਫਰਿਸ਼ਤਿਆਂ ਨੂੰ ਇਸ ਲਈ ਬਣਾਇਆ ਤਾਂ ਕਿ ਉਹ ਅਬਦ ਤੱਕ ਖੁਦਾ ਕਦੂਸ ਦੀ ਖਿਦਮਤ ਤੇ ਹਮਦੋ ਸਨਾ ਕਰਦੇ ਰਹਿਣ। ਇਹਨਾਂ ਫਰਿਸ਼ਤਿਆਂ ਵਿੱਚੋਂ ਇੱਕ ਫਰਿਸ਼ਤਾ ਸਭ ਤੋਂ ਜ਼ਿਆਦਾ ਹਸੀਨ ਤੇ ਸਭ ਤੋਂ ਜ਼ਿਆਦਾ ਦਾਨਸ਼ਵਰ ਸੀ ਤੇ ਇਹ ਫਰਿਸ਼ਤਾ ਲੂਸੀਫਰ ਸੀ, ਜਿਹੜਾ ਬਾਕੀ ਸਾਰੇ ਫਰਿਸ਼ਤਿਆਂ ਦਾ ਸਰਦਾਰ ਸੀ। ਖੁਦਾ ਦਾ ਕਲਾਮ ਬਿਆਨ ਕਰਦੇ ਕਿ ਇੱਕ ਦਿਨ ਇੰਜ ਵੀ ਆਇਆ ਜਦੋਂ ਲੂਸੀਫਰ ਮਗਰੂਰ ਹੋਇਆ ਤੇ ਆਪਣੇ ਦਿਲ ਹੀ ਦਿਲ ਵਿੱਚ ਖੁਦ ਖੁਦਾ ਬਣਨ ਦੀ ਠਾਣੀ। ਇਸ ਲਈ ਉਹ ਖੁਦਾ ਪਾਕ ਦੀ ਤਹਿਕੀਰ ਕਰਨ ਲੱਗਾ। ਉਹਨੇ ਆਪਣੀ ਖਿਆਲੀ ਖੁਦਾਈ ਵਿੱਚ ਹੋਰ ਵੀ ਬੜੇ ਸਾਰੇ ਫਰਿਸ਼ਤੇ ਆਪਣੇ ਹਮ ਖਿਆਲ ਕਰ ਲਿੱਤੇ, ਲੇਕਿਨ ਕੋਈ ਵੀ ਖੁਦਾ ਕਦੂਸ ਨੂੰ ਉਸਦੀ ਖੁਦਾਈ ਤੋਂ ਹਟਾਉਣ ਵਿੱਚ ਕਾਮਯਾਬ ਨਾ ਹੋਇਆ। ਖੁਦਾ ਬਗਾਵਤ ਕਰਨ ਵਾਲਿਆਂ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰਦਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਖੁਦਾ ਪਾਕ ਨੇ ਲੂਸੀਫਰ ਨੂੰ ਉਹਦੇ ਸਾਥੀਆਂ ਸਮੇਤ ਜੋ ਬਦਕਾਰ ਫਰਿਸ਼ਤੇ ਸਨ ਜ਼ਮੀਨ ਤੇ ਪਟਖ ਦਿੱਤਾ ਤੇ ਲੂਸੀਫਰ ਦਾ ਨਾਂ ਬਦਲ ਕੇ ਸ਼ੈਤਾਨ ਰੱਖ ਦਿੱਤਾ, ਜਿਸ ਦਾ ਮਤਲਬ ਹੈ ਬਾਗੀ। ਸ਼ੈਤਾਨ ਤੇ ਬਾਗੀ ਫਰਿਸ਼ਤਿਆਂ ਨੂੰ ਜ਼ਮੀਨ ਤੇ ਗਿਰਾਉਣ ਤੋਂ ਬਾਅਦ ਖੁਦਾਵੰਦ ਕਦੂਸ ਨੇ ਉਹਨਾਂ ਵਾਸਤੇ ਦੋਜ਼ਖ ਦੀ ਅੱਗ ਪੈਦਾ ਕਰ ਦਿੱਤੀ। ਖੁਦਾ ਦਾ ਕਲਾਮ ਦੱਸਦਾ ਕਿ ਅਦਾਲਤ ਦੇ ਰੋਜ਼ ਖੁਦਾ ਦੀ ਪਾਕ ਜ਼ਾਤ ਸ਼ੈਤਾਨ ਨੂੰ ਤੇ ਉਸਦੀ ਪੈਰਵੀ ਕਰਨ ਵਾਲਿਆਂ ਨੂੰ ਇਸ ਅੱਗ ਵਿੱਚ ਪਾਵੇਗੀ ਜੋ ਕਦੀ ਬੁੱਝੇਗੀ ਨਹੀਂ। ਅੱਗੇ ਅਸਾਂ ਨੇ ਵੇਖਿਆ ਕਿ ਖੁਦਾ ਨੇ ਇਨਸਾਨ ਵਾਸਤੇ ਕਿਵੇਂ ਦੁਨੀਆ ਬਣਾਈ, ਜਿਹਨੂੰ ਬਣਾਉਣ ਦਾ ਉਹਨੇ ਇਰਾਦਾ ਕੀਤਾ ਸੀ। ਖੁਦਾ ਨੇ ਜੋ ਕੁਝ ਬਣਾਇਆ ਇਸ ਸਭ ਵਿੱਚ ਇਨਸਾਨ ਸਭ ਤੋਂ ਜ਼ਿਆਦਾ ਅਹਿਮ ਮਖਲੂਕ ਏ, ਕਿਉਂਕਿ ਖੁਦਾ ਨੇ ਆਪਣੀ ਸੂਰਤ 'ਤੇ ਉਹਨੂੰ ਬਣਾਇਆ। ਖੁਦਾ ਚਾਹੁੰਦਾ ਹੈ ਕਿ ਇਨਸਾਨ ਦੇ ਨਾਲ ਉਸਦਾ ਤਾਲੁਕ ਗਹਿਰਾ ਤੇ ਬੜਾ ਖੂਬਸੂਰਤ ਹੋਵੇ। ਇਸੇ ਵਜ੍ਹਾ ਤੋਂ ਖੁਦਾ ਨੇ ਇਨਸਾਨ ਦੇ ਅੰਦਰ ਦਿਮਾਗ ਪਾ ਦਿੱਤਾ ਜੋ ਖੁਦਾ ਨੂੰ ਜਾਣਨ ਦੇ ਲਾਇਕ ਏ। ਫਿਰ ਉਹਨੂੰ ਦਿਲ ਅਤਾ ਕੀਤਾ ਤਾਂ ਕਿ ਇਨਸਾਨ ਖੁਦਾ ਦੇ ਨਾਲ ਪਿਆਰ ਕਰੇ ਅਤੇ ਉਹਨੂੰ ਆਜ਼ਾਦ ਮਰਜ਼ੀ ਬਖਸ਼ੀ ਤਾਂ ਕਿ ਖੁਦਾਵੰਦ ਖੁਦਾ ਦੀ ਫਰਮਾ ਬਰਦਾਰੀ ਕਰੇ। ਇਸ ਤੋਂ ਬਾਅਦ ਅਸਾਂ ਵੇਖਿਆ ਕਿ ਖੁਦਾ ਨੇ ਮਰਦ ਅਤੇ ਔਰਤ ਦੇ ਅੱਗੇ ਇੱਕ ਆਜ਼ਮਾਇਸ਼ ਰੱਖ ਦਿੱਤੀ ਜਿਨ੍ਹਾਂ ਨੂੰ ਉਹਨੇ ਆਪਣੀ ਸੂਰਤ 'ਤੇ ਬਣਾਇਆ ਸੀ। ਖੁਦਾ ਨੇ ਆਦਮ ਨੂੰ ਖਬਰਦਾਰ ਕਰਕੇ ਆਖਿਆ, ਤੂੰ ਬਾਗ ਦੇ ਹਰ ਦਰਖਤ ਦਾ ਫਲ ਬੇਰੋਕ ਟੋਕ ਖਾ ਸਕਣਾ, ਲੇਕਿਨ ਨੇਕੋਬਦ ਦੀ ਪਹਿਚਾਣ ਦੇ ਦਰਖਤ ਦਾ ਫਲ ਕਦੀ ਨਾ ਖਾਵੀਂ, ਕਿਉਂਕਿ ਜਿਸ ਰੋਜ਼ ਤੂੰ ਉਸ ਵਿੱਚੋਂ ਖਾਵੇਂਗਾ ਤੂੰ ਮਰਿਆ, ਯਾਨੀ ਤੂੰ ਮੇਰੇ ਤੋਂ ਹਮੇਸ਼ਾ ਵਾਸਤੇ ਜੁਦਾ ਹੋ ਜਾਵੇਂਗਾ। ਫਿਰ ਅਸਾਂ ਨੇ ਵੇਖਿਆ ਕਿ ਸਾਡੇ ਬਜ਼ੁਰਗ ਬਾਪ ਆਦਮ ਨੇ ਅਤੇ ਮਾਂ ਹਵਾ ਨੇ ਕਿਸ ਤਰ੍ਹਾਂ ਸ਼ੈਤਾਨ ਦੀ ਗੱਲ ਨੂੰ ਮੰਨਣਾ ਪਸੰਦ ਕੀਤਾ ਅਤੇ ਖੁਦਾ ਦੇ ਮਨ੍ਹਾ ਕੀਤੇ ਹੋਏ ਦਰਖਤ ਦਾ ਫਲ ਖਾ ਲਿੱਤਾ। ਇਸ ਦੇ ਨਤੀਜੇ ਵਿੱਚ ਖੁਦਾ ਦਾ ਕਲਾਮ ਫਰਮਾਂਦਾ ਹੈ, ਇੱਕ ਆਦਮੀ ਦੇ ਸਬਬ ਤੋਂ ਗੁਨਾਹ ਦੁਨੀਆਂ ਵਿੱਚ ਆਇਆ ਅਤੇ ਗੁਨਾਹ ਦੇ ਸਬਬ ਤੋਂ ਮੌਤ ਆਈ ਅਤੇ ਇੰਜ ਮੌਤ ਸਾਰੇ ਆਦਮੀਆਂ ਵਿੱਚ ਫੈਲ ਗਈ, ਇਸ ਲਈ ਕਿ ਸਭ ਨੇ ਗੁਨਾਹ ਕੀਤਾ। ਇਬਰਾਨੀਓ ਬਾਬ 5 ਅਤੇ ਆਇਤ ਨੰਬਰ 12। ਕੈਸੀ ਸੱਚੀ ਗੱਲ ਏ ਕਿ ਬਿਮਾਰੀ ਜਿਸਨੇ ਜਨਮ ਲਿੱਤਾ ਏ ਇਸੀ ਤੱਕ ਮਹਿਦੂਦ ਨਹੀਂ ਰਹਿੰਦੀ। ਆਦਮ ਦੇ ਗੁਨਾਹ ਦੇ ਬਾਇਸ ਅਸੀਂ ਸਾਰੇ ਗੁਨਾਹਗਾਰ ਠਹਿਰੇ ਹਾਂ, ਇਸ ਲਈ ਮੌਤ ਦੇ ਹੱਕਦਾਰ ਹਾਂ ਅਤੇ ਖੁਦਾ ਤੋਂ ਸਜ਼ਾ ਪਾਵਾਂਗੇ। ਫਿਰ ਅਸਾਂ ਨੇ ਸਿੱਖਿਆ ਕਿ ਗੁਨਾਹ ਦੀ ਵਜ੍ਹਾ ਤੋਂ ਆਦਮ ਅਤੇ ਹਵਾ ਨੂੰ ਕਿਵੇਂ ਬਾਗੇ ਅਦਨ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਤਾਹਮ ਬਾਗੇ ਅਦਨ ਚੋਂ ਕੱਢੇ ਜਾਣ ਤੋਂ ਪਹਿਲੇ ਖੁਦਾ ਨੇ ਆਦਮ ਅਤੇ ਹਵਾ ਦੇ ਨਾਲ ਅਹਿਦ ਕੀਤਾ ਕਿ ਉਹ ਇੱਕ ਨਜਾਤ ਦਹਿੰਦਾ ਭੇਜੇਗਾ ਜਿਹੜਾ ਬਣੀ ਆਦਮ ਨੂੰ ਸ਼ੈਤਾਨ ਦੇ ਚੁੰਗਲ ਚੋਂ ਅਤੇ ਗੁਨਾਹ ਦੀ ਸਜ਼ਾ ਤੋਂ ਬਚਾਏਗਾ। ਖੁਦਾ ਨੇ ਬੜਾ ਖੂਬਸੂਰਤ ਮਨਸੂਬਾ ਡਿਜ਼ਾਇਨ ਕੀਤਾ ਤਾਂ ਕਿ ਉਹ ਗੁਨਾਹਗਾਰਾਂ ਨੂੰ ਰਿਹਾਈ ਦਿਲਾਏ। ਉਸ ਦਾ ਮਨਸੂਬਾ ਇਹ ਸੀ ਕਿ ਉਹ ਕਾਮਿਲ ਸ਼ਖਸ ਨੂੰ ਦੁਨੀਆਂ ਵਿੱਚ ਭੇਜੇ ਜਿਸ 'ਤੇ ਆਦਮ ਦੇ ਗੁਨਾਹ ਦੀ ਸਜ਼ਾ ਲਾਗੂ ਨਾ ਹੋਵੇ ਅਤੇ ਇਹ ਮੁਕੱਦਸ ਸ਼ਖਸ ਆਪਣੀ ਮਰਜ਼ੀ ਤੋਂ ਗੁਨਾਹਗਾਰਾਂ ਦੇ ਗੁਨਾਹ ਦੀ ਕੀਮਤ ਵਿੱਚ ਆਪਣਾ ਖੂਨ ਖੁਸ਼ੀ ਦੇ ਨਾਲ ਬਹਾਏ ਤਾਂ ਕਿ ਨਸਲੇ ਆਦਮ ਬਚ ਜਾਏ, ਤਾਂ ਕਿ ਇਸ ਤਰੀਕੇ ਦੇ ਨਾਲ ਉਸ ਦੀ ਗੈਰ ਜਾਨਬਦਾਰੀ ਅਦਾਲਤ ਵੀ ਕਾਇਮ ਰਹੇ ਅਤੇ ਖੁਦਾ ਲੋਕਾਂ ਨੂੰ ਉਹਨਾਂ ਦੇ ਗੁਨਾਹ ਵੀ ਮੁਆਫ਼ ਕਰ ਦੇਵੇ। ਨਿਜਾਤ ਦਹਿੰਦੇ ਨੂੰ ਭੇਜਣ ਦਾ ਖੁਦਾ ਨੇ ਜੋ ਵਾਅਦਾ ਕੀਤਾ ਸੀ ਵਾਕਈ ਉਹ ਵਾਅਦਾ ਬੜਾ ਖੂਬਸੂਰਤ ਅਤੇ ਹੈਰਤ ਅੰਗੇਜ਼ ਵਾਅਦਾ ਸੀ। ਫਿਰ ਅਸੀਂ ਵੇਖਿਆ ਕਿ ਇਸ ਖੂਬਸੂਰਤ ਵਾਅਦੇ ਦੀ ਤਸਦੀਕ ਵਾਸਤੇ ਖੁਦਾ ਨੇ ਕਿਵੇਂ ਜਾਨਵਰਾਂ ਦੀ ਕੁਰਬਾਨੀਆਂ ਕੀਤੀਆਂ ਅਤੇ ਆਦਮ ਅਤੇ ਹਵਾ ਵਾਸਤੇ ਚਮੜੇ ਦੇ ਕੁਰਤੇ ਬਣਾਏ। ਖੁਦਾ ਆਦਮ ਅਤੇ ਹਵਾ ਨੂੰ ਸਿਖਾਉਂਦਾ ਰਿਹਾ ਸੀ ਕਿ ਗੁਨਾਹ ਦੀ ਮਜ਼ਦੂਰੀ ਮੌਤ ਏ ਅਤੇ ਬਗੈਰ ਖੂਨ ਬਹਾਏ ਗੁਨਾਹ ਦੀ ਮੁਆਫ਼ੀ ਨਹੀਂ ਹੁੰਦੀ। ਫਿਰ ਅਸਾਂ ਆਦਮ ਅਤੇ ਹਵਾ ਦੇ ਦੋਵੇਂ ਬੇਟੇ ਯਾਨੀ ਕਾਇਨ ਅਤੇ ਹਾਬਲ ਦੀ ਬਾਬਤ ਸਿੱਖਿਆ। ਅਸਾਂ ਸਿੱਖਿਆ ਕਿ ਹਾਬਲ ਨੇ ਬੇਐਬ ਬਰੇ ਨੂੰ ਜ਼ਬਾ ਕੀਤਾ ਅਤੇ ਕੁਰਬਾਨੀ ਚੜ੍ਹਾਈ ਅਤੇ ਕੁਰਬਾਨੀ ਨਜਾਤ ਦਹਿੰਦੇ ਦੀ ਉਸ ਕੁਰਬਾਨੀ ਦਾ ਪੇਸ਼ਖੈਮਾ ਸੀ ਜੋ ਉਹਨੇ ਦੁਨੀਆਂ ਵਿੱਚ ਆ ਕੇ ਨਸਲੇ ਆਦਮ ਦੇ ਗੁਨਾਹਾਂ ਦੀ ਕੀਮਤ ਚੁਕਾਉਣ ਵਾਸਤੇ ਦੇਣੀ ਸੀ ਅਤੇ ਕਾਇਨ ਨੇ ਆਪਣੀ ਮਰਜ਼ੀ ਦੇ ਮੁਤਾਬਿਕ ਖੁਦਾ ਦੀ ਖੁਸ਼ਨੂਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਖੇਤ ਦੀ ਪੈਦਾਵਾਰ ਹਦੀਏ ਦੇ ਤੌਰ 'ਤੇ ਖੁਦਾ ਨੂੰ ਪੇਸ਼ ਕੀਤੀ। ਇਸ ਦੇ ਨਤੀਜੇ ਵਿੱਚ ਖੁਦਾ ਦਾ ਕਲਾਮ ਬਿਆਨ ਕਰਦਾ ਕਿ ਖੁਦਾਵੰਦ ਨੇ ਹਾਬਲ ਨੂੰ ਅਤੇ ਉਸਦੇ ਹਦੀਏ ਨੂੰ ਮਨਜ਼ੂਰ ਕੀਤਾ ਪਰ ਕਾਇਨ ਨੂੰ ਅਤੇ ਉਹਦੇ ਹਦੀਏ ਨੂੰ ਮਨਜ਼ੂਰ ਨਾ ਕੀਤਾ। ਖੁਦਾ ਨੇ ਕਾਇਨ ਦੀ ਕੁਰਬਾਨੀ ਕਿਉਂ ਮਨਜ਼ੂਰ ਨਾ ਕੀਤੀ? ਕਿਉਂਕਿ ਖੁਦਾ ਦੀ ਸ਼ਰੀਅਤ ਇਹ ਨਹੀਂ ਕਹਿੰਦੀ ਕਿ ਗੁਨਾਹ ਦੀ ਮਜ਼ਦੂਰੀ ਚੰਗੇ ਅਮਾਲ ਨੇ, ਬਲਕਿ ਇਹ ਕਹਿੰਦੀ ਏ ਕਿ ਗੁਨਾਹ ਦੀ ਮਜ਼ਦੂਰੀ ਮੌਤ ਏ ਅਤੇ ਬਗੈਰ ਖੂਨ ਬਹਾਏ ਗੁਨਾਹਾਂ ਦੀ ਮੁਆਫ਼ੀ ਨਹੀਂ ਹੁੰਦੀ। ਖੁਦਾ ਖੁਸ਼ ਹੁੰਦਾ ਅਗਰ ਕਾਇਨ ਤੋਬਾ ਕਰ ਲੈਂਦਾ ਅਤੇ ਰਾਸਤਬਾਜ਼ੀ ਦੇ ਇਸ ਤਰੀਕੇ ਨੂੰ ਕਬੂਲ ਕਰਦਾ ਜੋ ਖੁਦਾ ਨੇ ਮੁਕਰਰ ਕੀਤਾ ਸੀ, ਲੇਕਿਨ ਉਹ ਗਜ਼ਬਨਾਕ ਹੋਇਆ ਅਤੇ ਉਹਨੇ ਆਪਣੇ ਛੋਟੇ ਭਰਾ ਹਾਬਲ ਨੂੰ ਕਤਲ ਕਰ ਦਿੱਤਾ।
ਖੁਦਾ ਵੰਦਾ ਤੂੰ ਲ
ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043110 यानी 0341 3043110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।